दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने किले दे दरोगे नु आख्या है कि टुटियां जुतियां टुटे भांडे पुरानियां काठियां घोड़ियां दियां इस तरह दियां जिहड़ियां चीजां ने उन्हां नु भर दित्ता जावे बोरियां दे विच। कवि संतोख सिंह जी दस रहे सन बहुते सारे विष्टे नु ਤੇ ਘੋੜਿਆਂ ਦੀ ਲਿੱਦ ਨੂੰ ਵੀ ਬੋਰੀਆਂ ਦੇ ਵਿੱਚ ਭਰਿਆ ਗਿਆ। ਇਸ ਤਰੀਕੇ ਦੀ ਜਿਹੜੀ ਤਿਆਰੀ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਰਵਾ ਰਹੇ ਨੇ ਉਹਨਾਂ ਵੈਰੀਆਂ ਨੂੰ ਧੋਖਾ ਦੇਣ ਦੇ ਲਈ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਜਿਨ ਤੇ ਬੋਗ ਲਾਣ ਦੁਰਗੰਧਾ ਐਸੋ ਮਾਸ ਪਾਏ ਦੀਆ ਬੰਦਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਗਿੱਲਾ ਜਿਹੜਾ ਚਮ ਹੈ ਉਹ ਵੀ ਪਾਇਆ ਗਿਆ ਹੈ ਬੋਰੀਆਂ ਦੇ ਵਿੱਚ, ਜਿਹਦੇ ਤੋਂ ਬਹੁਤ ਹੀ ਜ਼ਿਆਦਾ ਗਿਲਾਣਤਾ ਭਾਵ ਕੇ ਕਿਰਣਾ ਆਉਂਦੀ ਹੈ ਤੇ ਬਹੁਤ ਜ਼ਿਆਦਾ ਬਦਬੂ ਵੀ ਆਉਂਦੀ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਬਾਹਰੋਂ ਜਿਹੜੀਆਂ ਉਹ ਛੱਟਾਂ ਸਨ, ਜਿਹੜੀਆਂ ਬੋਰੀਆਂ ਸਨ, ਉਹਨਾਂ ਦੇ ਮੂੰਹਾਂ ਨੂੰ ਬੰਦ ਕਰ ਦਿੱਤਾ। ਜਿਸ ਕੇ ਛੋਹੇ ਧਰਮ ਹੋਏ ਹਾਨੀ ਐਸੇ ਭਰ ਭਰ ਗੁਣ ਮਹਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਛੋਣ ਦੇ ਨਾਲ ਹੀ ਧਰਮ ਦੀ ਹਾਨੀ ਹੋ ਜਾਂਦੀ ਹੈ, ਐਸੀਆਂ ਚੀਜ਼ਾਂ ਨੂੰ ਭਰਿਆ ਗਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਦੀ ਤਿਆਰੀ ਪੂਰੀ ਕਰ ਲਈ। 5000 ਗੁਣ ਪਰਵਾਈ ਦਿਨ ਦੇਖੇ ਤੇ ਸਰਬ ਸਿਵਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 5000 ਜਿਹੜੀਆਂ ਛੱਟਾਂ ਨੇ ਇਸੇ ਤਰੀਕੇ ਦੇ ਨਾਲ ਭਰੀਆਂ ਗਈਆਂ ਨੇ ਤੇ ਫਿਰ ਬਗੈਰ ਹੀ ਕਿਸੇ ਦੇ ਦੇਖਣ ਤੋਂ ਚੁੱਪ ਚੁਪੀਤੇ ਉਹਨਾਂ ਬੋਰੀਆਂ ਦੇ ਮੂੰਹਾਂ ਨੂੰ ਸੀਂ ਦਿੱਤਾ ਗਿਆ। ਨਿਸਾ ਪਰੀ ਲਗ ਕੀਨਸ ਤਿਆਰੀ ਲਾਦੋ ਆਗਿਆ ਗੁਰੂ ਉਚਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਰਾਤ ਹੋ ਗਈ ਸੀ, ਤਿਆਰੀ ਕਰਦਿਆਂ ਕਰਦਿਆਂ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸਾਰੀਆਂ ਛੱਟਾਂ ਨੂੰ ਲੱਦ ਦਿੱਤਾ ਜਾਵੇ। ਵਹਿਰ ਸਭਨ ਟਿਗ ਲਿਖੇ ਪਠਾਏ ਅਵ ਚਾਹਤ ਹਮ ਨਿਕਰ ਸਿਦਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਹਰ ਜਿਹੜਾ ਵੈਰੀਆਂ ਦਾ ਲਸ਼ਕਰ ਸੀ ਉਹਦੇ ਵਿਚ ਵੀ ਇੱਕ ਚਿੱਠੀ ਦੇ ਰਾਹੀਂ ਖਬਰ ਪਹੁੰਚਾ ਦਿੱਤੀ ਹੈ। ਅਬ ਚਾਹਤ ਹਮ ਨਿਕਸ ਸਦਾਏ, ਸਤਿਗੁਰਾਂ ਨੇ ਚਿੱਠੀ ਦੇ ਵਿਚ ਖਤ ਦੇ ਵਿਚ ਇਹ ਲਿਖਿਆ ਕਿ ਇਸ ਵੇਲੇ ਅਸੀਂ ਆਪਣੇ ਖਜ਼ਾਨੇ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ। ਸੁਧ ਤਹ ਪਸਰੀ ਆਪਣ ਬਿਰਾਨੇ, ਛੋਰ ਦੁਰਗ ਪ੍ਰਭੂ ਚਲੇ ਪਿਆਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਖਬਰ ਹੈ ਇਹ ਪਸਰ ਗਈ ਹੈ ਆਪਣਿਆਂ ਦੇ ਵਿਚ ਤੇ ਬਗਾਨਿਆਂ ਦੇ ਵਿਚ, ਕਿਹਾ ਸਵੇਰੇ ਕਿਰੇ ਨੂੰ ਛੱਡ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ। ਪ੍ਰਥਮ ਖਜ਼ਾਨਾ ਕਰ ਨਿਕਾਰਨ, ਬਹੁਰ ਗੁਰੂ ਕਰ ਕੂਚ ਪਧਾਰਨ। ਸਾਰਿਆਂ ਨੂੰ ਐਸਾ ਪਤਾ ਲੱਗਾ ਹੈ ਕਿ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਜੀ ਆਪਣੇ ਖਜ਼ਾਨੇ ਨੂੰ ਬਾਹਰ ਕੱਢਣਗੇ ਤੇ ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਪ੍ਰਸਥਾਨ ਕਰਨਗੇ, ਭਾਵ ਕੇ ਬਾਹਰ ਨਿਕਲਣਗੇ। ਅੰਤਰ ਸਭਨ ਸੁਣੀ ਇਹ ਬਾਤ, ਲਸ਼ਕਰ ਸਾਗਰੇ ਮੈਂ ਬਖੇ ਆਤ। ਭਾਵ ਕੇ ਅੰਦਰ ਜਿਹੜੇ ਸਤਿਗੁਰਾਂ ਦੇ ਸਾਥੀ ਸਨ ਉਹਨਾਂ ਨੇ ਵੀ ਇਹ ਗੱਲ ਸੁਣੀ ਹੈ ਤੇ ਦੂਸਰੇ ਪਾਸੇ ਜਿਹੜਾ ਵੈਰੀਆਂ ਦਾ ਲਸ਼ਕਰ ਸੀ ਉਹਦੇ ਵਿਚ ਵੀ ਇਹ ਗੱਲ ਪ੍ਰਗਟ ਹੋ ਗਈ ਹੈ, ਪਸਰ ਗਈ। ਗਿਰ ਪਤ ਰਾਜ ਜੇਤ ਕਰਾਨੇ, ਔਰ ਹਰ ਖੇਰਣ ਮਿਟਿਓ ਮਹਾਨੇ। ਐਸੀ ਖਬਰ ਨੂੰ ਪਾ ਕੇ ਜਿਹੜੇ ਪਹਾੜੀ ਰਾਜੇ ਨੇ ਤੇ ਜਿਹੜੇ ਛੋਟੇ ਰਾਣੇ ਨੇ ਉਹ ਸਾਰੇ ਦੇ ਸਾਰੇ ਹਿਰਦੇ ਦੇ ਵਿਚ ਬੜੇ ਖੁਸ਼ ਹੋਏ ਨੇ। ਰਣ ਮਿਟਿਓ ਮਹਾਨੇ, ਕਿ ਹੁਣ ਜਿਹੜਾ ਵੱਡਾ ਜੰਗ ਲੜਿਆ ਜਾ ਰਿਹਾ ਸੀ ਉਹ ਮੁੱਕ ਜਾਏਗਾ। ਜ਼ੇਰ ਦਸਤ ਖਵਾਜਾਰੋ ਵਜੀਦ, ਵਹਿਰ ਗੁਰੂ ਕੀ ਲਖੀ ਰਸੀਦ। ਜ਼ਬਰਦਸਤ ਖਾਨ ਸੂਬਾ, ਇਸ ਤੋਂ ਇਲਾਵਾ ਖਵਾਜਾ ਮਰਦੂਦ ਤੇ ਤੀਸਰਾ ਹੈ ਇਹਨਾਂ ਦੇ ਨਾਲ ਵਜ਼ੀਰ ਖਾਨ ਸਰਹੰਦ ਦਾ ਸੂਬਾ। ਕਵੀ ਜੀ ਲਿਖਦੇ ਨੇ ਵਹਿਰ ਗੁਰੂ ਕੀ ਲਖੀ ਰਸੀਦ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਹਰ ਪਹੁੰਚਣ ਦੀ ਇਹਨਾਂ ਨੂੰ ਖਬਰ ਮਿਲੀ। ਹਿਰਦੈ ਮੁਦਤ ਪੇ ਸ਼ੋਕ ਮਿਟਾਏ, ਕ੍ਰਿਖ ਮੁਰ ਜਾਏ ਮਨੋ ਜਲ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਸੋਗ ਮਿਟ ਗਏ ਨੇ, ਹਿਰਦੇ ਦੇ ਵਿਚ ਬੜੀ ਖੁਸ਼ੀ ਚੜੀ ਹੈ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਕ੍ਰਿਖੀ ਮੁਰਝਾਏ ਮਨੋ ਜਲ ਪਾਏ। ਜਿਸ ਤਰ੍ਹਾਂ ਕਿ ਖੇਤੀ ਸੁਕਰੀ ਹੋਵੇ ਤੇ ਮੁਰਝਾਈ ਹੋਈ ਖੇਤੀ ਨੂੰ ਜੇਕਰ ਪਾਣੀ ਮਿਲ ਜਾਵੇ ਤੇ ਜਿਸ ਤਰ੍ਹਾਂ ਉਹ ਉਸ ਵੇਲੇ ਸਰ ਸਬਜ ਹੋ ਜਾਂਦੀ ਹੈ, ਇਸੇ ਤਰ੍ਹਾਂ ਦੀ ਇਹਨਾਂ ਨੂੰ ਖੁਸ਼ੀ ਹੋਈ। ਕੋਟਵਾਲ ਗੁਰ ਕੇ ਟਿਗ ਗਯੋ, ਹਾਥ ਜੋਰ ਪੁਨ ਪਾਖਤ ਪਯੋ। ਜਿਹੜਾ ਕਿਲੇ ਦਾ ਦਰੋਗਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਉਹ ਸਤਿਗੁਰਾਂ ਦੇ ਲਾਗੇ ਪਹੁੰਚਿਆ ਹੈ, ਹੱਥ ਜੋੜ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ। ਰਾਤ ਹਨੇਰੀ ਤਿਮਰ ਮਹਾਨ, ਮਗ ਨਹੀਂ ਸੂਝੇ ਆਵਨ ਜਾਣਾ। ਕਹਿੰਦਾ ਸੱਚੇ ਪਾਤਸ਼ਾਹ ਜੀ ਬਹੁਤ ਗਾੜੀ ਹਨੇਰੀ ਰਾਤ ਹੈ, ਹਰ ਇੱਕ ਤਰਫ ਬਹੁਤ ਜ਼ਿਆਦਾ ਹਨੇਰਾ ਪਸਰਿਆ ਹੋਇਆ, ਸੱਚੇ ਪਾਤਸ਼ਾਹ ਜੀ ਆਉਣਾ ਜਾਣਾ ਕੁਝ ਸੁਝਦਾ ਨੇ। ਨਹੀਂ ਤੇਲ ਜੇ ਜਲੇ ਮਸਾਲਾ, ਚਲਤੇ ਹੋਏ ਪ੍ਰਕਾਸ਼ ਬੇਸਾਲਾ। ਇਸ ਤੋਂ ਇਲਾਵਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੇਲ ਵੀ ਨਹੀਂ ਹੈ ਜਿਸ ਤੇਲ ਨੂੰ ਪਾ ਕੇ ਮਸ਼ਾਲਾ ਨੂੰ ਜਗਾ ਕੇ ਚਾਨਣ ਕੀਤਾ ਜਾਵੇ। ਸੱਚੇ ਪਾਤਸ਼ਾਹ ਜੀ ਜੇਕਰ ਤੇਲ ਹੁੰਦਾ ਮਸ਼ਾਲਾ ਜਗਾਈਆਂ ਜਾਂਦੀਆਂ ਤੇ ਫਿਰ ਬਹੁਤ ਜ਼ਿਆਦਾ ਪ੍ਰਕਾਸ਼ ਹੋਣਾ ਸੀ, ਪਰ ਤੇਲ ਨਹੀਂ। ਜਿਵੇਂ ਆਇਸ ਹੋਏ ਬਣੇ ਉਪਾਏ, ਸੁਣ ਕੇ ਸ੍ਰੀ ਗੋਬਿੰਦ ਸਿੰਘ ਰਾਏ। ਕਹਿੰਦਾ ਕਿ ਸੱਚੇ ਪਾਤਸ਼ਾਹ ਹੁਣ ਜਿਸ ਤਰ੍ਹਾਂ ਤੁਹਾਡੀ ਆਗਿਆ ਹੈ ਉਸੇ ਤਰ੍ਹਾਂ ਹੀ ਕਰਾਂਗੇ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਵਾਰਤਾ ਸੁਣੀ, ਆਪਣੇ ਹੱਥ ਤੇ ਬਰਛਾ ਦੀਨ, ਲੇਹੋ ਕੂਪ ਟਿਗ ਜਾਉ ਪਰ ਬੀਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਨਾਲ ਫੜ ਕੇ ਇੱਕ ਬਰਛਾ ਉਸ ਸਿੱਖ ਨੂੰ ਦੇ ਦਿੱਤਾ। ਤੇਲ ਤੇ ਸਤਿਗੁਰੂ ਜੀ ਕਹਿੰਦੇ ਨੇ ਬੜਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਵਰਛੇ ਨੂੰ ਲੈ ਕੇ ਖੂਹ ਦੇ ਲਾਗੇ ਸਿਆਣਿਆ ਚਲੇ ਗਏ। ਕਿਸੀ ਉਪਰ ਤੋਮਰ ਧਰ ਦੀਜੈ, ਇੱਕ ਦਿਸ਼ ਤੇਲ ਨਿਕਾਸਣ ਕੀਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਖੂਹ ਦੇ ਵਿਚਕਾਰ ਇਸ ਨੇਜੇ ਨੂੰ ਵਰਛੇ ਨੂੰ ਰੱਖ ਦੇਵੇ, ਇੱਕ ਦਿਸ਼ ਤੇਲ ਨਿਕਾਸਣ ਕੀਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਵਰਛਾ ਤੂੰ ਵਿਚਕਾਰ ਟਿਕਾ ਦੇਵੇ, ਇੱਕ ਪਾਸਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਲ ਨਿਕਲੇਗਾ। ਦੂਸਰ ਦਿਸ਼ ਰਹੇ ਜਲ ਤੈਸੇ, ਖਾਣ ਪਾਣ ਹਿਤ ਲੀਜੈ ਵੈਸੇ। ਸਤਿਗੁਰੂ ਜੀ ਕਹਿੰਦੇ ਨੇ ਕਿ ਖੂਹ ਦੇ ਵਿਚਕਾਰ ਵਰਛੇ ਨੂੰ ਟਿਕਾ ਦੇਵੇ, ਇੱਕ ਪਾਸਿਓ ਜੇਕਰ ਤੁਸੀਂ ਕਿਸੇ ਚੀਜ਼ ਦੇ ਰਾਹੀਂ ਉਸ ਪਾਣੀ ਨੂੰ ਕੱਢਣ ਦਾ ਯਤਨ ਕਰੋਗੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਖੂਹ ਦੇ ਇੱਕ ਪਾਸਿਓ ਪਾਣੀ ਨਿਕਲੇਗਾ, ਤੇ ਦੂਜੇ ਪਾਸਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਾਣੀ ਦੀ ਜਗ੍ਹਾ ਦੇ ਉੱਤੇ ਤੇਲ ਨਿਕਲੇਗਾ। ਖਾਣ ਪਾਣ ਹਿਤ ਲੀਜੈ ਵੈਸੇ, ਦੂਸਰ ਦਿਸ਼ਾ ਰਹੇ ਜਲ ਤੈਸੇ। ਸਤਿਗੁਰੂ ਜੀ ਕਹਿੰਦੇ ਨੇ ਕਿ ਖਾਣ ਪੀਣ ਦੇ ਹਿੱਤ ਦੇ ਵਾਸਤੇ ਪਾਣੀ ਵੀ ਵਰਤਿਆ ਜਾ ਸਕਦਾ ਹੈ, ਤੇ ਦੂਜੇ ਪਾਸਿਓ ਮਸ਼ਾਲਾ ਆਦਿਕ ਨੂੰ ਜਗਾਉਣ ਦੇ ਵਾਸਤੇ ਤੇਲ ਦੀ ਵੀ ਪ੍ਰਾਪਤੀ ਹੋ ਸਕਦੀ। ਐਹੈ ਬ੍ਰਿਖ ਵਜੋ ਪੰਜ ਹਜ਼ਾਰ, ਦਸ ਹਜ਼ਾਰ ਤੇ ਸਿੰਘ ਵਿਚਾਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ 5000 ਬੌਲਦ ਨੇ, 10000 ਤੇ ਸਿੰਘ ਵਿਚਾਰ, ਤੇ ਸਤਿਗੁਰੂ ਜੀ ਕਹਿੰਦੇ ਨੇ ਹਰ ਇੱਕ ਬੌਲਦ ਦੇ 2-2 ਸਿੰਘ ਹੁੰਦੇ ਨੇ, ਇਸ ਕਰਕੇ 5000 ਬੈਲਾਂ ਦੇ 10000 ਸਿੰਘ ਨੇ। ਸਭ ਪਰ ਦੇਹ ਮਸਾਲ ਬੰਦਵਾਏ, ਤੇਲ ਕੂਪ ਤੇ ਲਿਓ ਨਿਕਸਾਏ। ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਰਿਆਂ ਹੀ ਸਿੰਘਾਂ ਦੇ ਨਾਲ ਮਸ਼ਾਲਾਂ ਬੰਨ ਦਿੱਤੀਆਂ ਜਾਣ, ਤੇਲ ਦੀ ਕੋਈ ਕਮੀ ਨਹੀਂ। ਭਾਵ ਕਿ ਇੱਕ ਬੈਲ ਦੇ 2 ਸਿੰਘ ਨੇ, ਤੇ 2 ਮਸ਼ਾਲਾਂ ਇੱਕ ਬੈਲ ਦੇ 2 ਸਿੰਘਾਂ ਦੇ ਉੱਤੇ ਬੰਨੀਆਂ ਜਾਣ, ਭਾਵ ਕਿ ਇੱਕ ਸਿੰਘ ਦੇ ਨਾਲ ਇੱਕ ਮਸ਼ਾਲ ਬੰਨੀ ਜਾਵੇ, ਤੇ ਦੂਜੇ ਸਿੰਘ ਦੇ ਨਾਲ ਦੂਜੀ ਮਸ਼ਾਲ ਬੰਨੀ ਜਾਵੇ, 10000 ਉਹਨਾਂ ਦੇ ਮਿਲਾ ਕੇ ਸਿੰਘ ਬਣਦੇ ਨੇ, ਇਸ ਕਰਕੇ 10000 ਹੀ ਮਸ਼ਾਲਾਂ ਸਿੰਘਾਂ ਦੇ ਉੱਤੇ ਬੰਨਿਆ ਜਾਣ। ਲੇ ਗੁਰ ਘਰ ਤੇ ਤੋਮਰ ਆਏ, ਧਰੇ ਕੂਪ ਪਰ ਕਾਢਣ ਲਾਏ। ਸਿੱਖ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ, ਸਤਿਗੁਰਾਂ ਨੇ ਜਿਹੜਾ ਵਰਛਾ ਦਿੱਤਾ ਸੀ ਉਸ ਨੂੰ ਲੈ ਕੇ ਖੂਹ ਦੇ ਕਿਨਾਰੇ ਦੇ ਉੱਤੇ ਪਹੁੰਚਿਆ, ਉਸ ਨੇ ਵਿਚਕਾਰ ਖੂਹ ਦੇ ਉੱਤੇ ਉਹ ਵਰਛਾ ਟਿਕਾ ਦਿੱਤਾ। ਦੇਖਤ ਬਿਸਮੈ ਹੋਏ ਕਰ ਸਾਰੇ, ਬੰਦ ਮਸ਼ਾਲਣ ਸਗਰੇ ਡਾਰੇ। ਸਾਰੇ ਦੇ ਸਾਰੇ ਦੇਖਣ ਵਾਲੇ ਬੜੇ ਹੈਰਾਨ ਹੋਏ ਨੇ, ਇੱਕ ਪਾਸਿਓ ਤੇਲ ਨਿਕਲਦਾ, ਜੇਕਰ ਵਰਛੇ ਦੇ ਦੂਜੇ ਪਾਸੇ ਡੋਲੂ ਆਦਿਕ ਕੱਢਣ ਦੇ ਵਾਸਤੇ ਕੋਈ ਭਾਂਡਾ ਵਹਾਉਂਦੇ ਨੇ ਤੇ ਉੱਥੋਂ ਪਾਣੀ ਨਿਕਲਦਾ ਹੈ, ਭਾਵ ਕਿ ਖੂਹ ਇੱਕ ਹੈ, ਇੱਕ ਪਾਸਿਓ ਪਾਣੀ ਨਿਕਲਦਾ ਹੈ, ਦੂਜੇ ਪਾਸਿਓ ਤੇਲ ਨਿਕਲਦਾ ਹੈ। ਸਾਰੇ ਵੇਖਣ ਵਾਲੇ ਬੜੇ ਹੈਰਾਨ ਹੋਏ, ਫਿਰ ਬਹੁਤੇ ਸਾਰੇ ਤੇਲ ਨੂੰ ਕੱਢਿਆ ਗਿਆ ਤੇ ਬਹੁਤ ਸਾਰੀਆਂ ਮਸ਼ਾਲਾਂ ਜਗਾਈਆਂ ਗਈਆਂ। ਲੋਕ ਸਹਿ ਕਰੇ ਲਗੇ ਸੁਧਾਰਨ, ਕਰੀ ਮਸ਼ਾਲਣ ਤਤਛਨ ਜਾਰਨ। ਬੜੀ ਛੇਤੀ ਹੀ ਸਾਰੀਆਂ ਮਸ਼ਾਲਾਂ ਨੂੰ ਜਗਾਇਆ ਗਿਆ ਤੇ ਬਹੁਤੇ ਸਾਰੇ ਸਿੱਖ ਫਿਰ ਸੁਧਾਰ ਕੇ ਉਹਨਾਂ ਬੈਲਾਂ ਦੇ ਸਿੰਘਾਂ ਦੇ ਉੱਤੇ ਬੰਨਣ ਲੱਗੇ ਮਸ਼ਾਲਾਂ। ਹੁਕਮ ਗੁਰੂ ਕੋ ਪੁਨੀਮ ਪਯੋ, ਖੀਨ ਖਾਮ ਜੇ ਤਕ ਬਚ ਗਯੋ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੋਇਆ ਕਿ ਜਿਹੜਾ ਖੀਨ ਖਾਬ ਬਾਕੀ ਦਾ ਬਚ ਗਿਆ ਹੈ, ਬੜਾ ਚਮਕੀਲਾ ਜਿਹੜਾ ਕੱਪੜਾ ਹੈ ਖੀਨ ਖਾਬ, ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਵੀ ਬਾਕੀ ਬਚ ਗਿਆ। ਦੁਆ ਦੇ ਗਜ ਗੋਨਣ ਪਰ ਡਾਰੇ, ਤਿਮ ਹੀ ਤਤਸ਼ਿਨ ਤਿੰਨ ਪਰ ਤਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ 2-2 ਗਜ ਜਿਹੜਾ ਖੀਨ ਖਾਬ ਹੈ ਉਹ ਸਾਰੀਆਂ ਹੀ ਛੱਟਾਂ ਦੇ ਉੱਤੇ ਗੁਣਾਂ ਦੇ ਉੱਤੇ ਪਾ ਦਿੱਤਾ ਜਾਵੇ। ਬੜੀ ਛੇਤੀ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਤਾਮੀਲ ਹੋਈ, 2-2 ਗਜ ਖੀਨ ਖਾਬ ਕੱਪੜਾ ਸਾਰੀਆਂ ਗੁਣਾਂ ਦੇ ਉੱਤੇ ਪਾ ਦਿੱਤਾ। 10000 ਜਬ ਜਰੀ ਮਸ਼ਾਲਾ, ਜਿਤ ਕਿਤ ਦਿਪਤ ਪ੍ਰਕਾਸ਼ ਬਿਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ 10,000 ਮਸ਼ਾਲਾਂ ਜਗੀਆਂ ਤੇ ਉਹਨਾਂ ਦਾ ਫਿਰ ਬਹੁਤ ਵੱਡਾ ਪ੍ਰਕਾਸ਼ ਹੋਇਆ। ਲਸ਼ਕਰ ਵਹਿਰ ਪਿਆਰ ਪਿਖ ਹੋਏ, ਮਨ ਮੈਂ ਚਾਹੇ ਲੂਟ ਬੋ ਸਭ ਕੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਹਰ ਜਿਹੜਾ ਵੈਰੀਆਂ ਦਾ ਦਲ ਸੀ ਉਹ ਸਾਰੇ ਦਾ ਸਾਰਾ ਪੂਰਾ ਤਿਆਰ ਹੋਇਆ, ਕਿਉਂਕਿ ਉਹਨਾਂ ਨੇ ਮਨ ਦੇ ਵਿੱਚ ਖੋਟੀ ਧਾਰਨਾ ਧਾਰੀ ਹੋਈ ਹੈ ਕਿ ਸਾਰੇ ਖਜ਼ਾਨੇ ਨੂੰ ਗੁਰੂ ਦੇ ਨੂੰ ਅਸੀਂ ਲੁੱਟਾਂਗੇ। ਲੱਖੋਂ ਵੀਰ ਪਿਆਰ ਹੋਏ ਠਾਂਡੇ, ਦੇਖਤ ਦਰਬ ਗੁਰੂ ਅਬ ਕਾਡੇ। ਲੱਖਾਂ ਜਿਹੜੇ ਸੂਰਮੇ ਨੇ ਉਹ ਬਾਹਰ ਤਿਆਰ ਬਾਰ ਤਿਆਰ ਹੋ ਕੇ ਖਲੋਤੇ ਨੇ ਤੇ ਸਾਰਿਆਂ ਨੇ ਕਿਲੇ ਦੇ ਦਰਵਾਜੇ ਦੇ ਵੱਲ ਆਪਣੀ ਨਜ਼ਰ ਨੂੰ ਲਾਇਆ ਹੋਇਆ ਕਿ ਗੁਰੂ ਆਪਣਾ ਖਜ਼ਾਨਾ ਪਹਿਲਾਂ ਕੱਢੇਗਾ। ਉੱਚੋ ਹੈ ਮੋਰਚਾ ਜੋਈ, ਤਿਸ ਕੇ ਟਿਗ ਕੀਨੋ ਹੈ ਸੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਕਿਲੇ ਦੇ ਉੱਤੇ ਜਿਹੜਾ ਉੱਚਾ ਮੋਰਚਾ ਸੀ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਤੈਨਾਤ ਕੀਤਾ। ਸਨੇ ਸਨੇ ਸਭ ਬ੍ਰਿਖਬ ਨਿਕਾਰੇ, ਉਪਰ ਤੋਪੈ ਕੀਨ ਸਤਿਆਰੇ। ਹੌਲੀ ਹੌਲੀ ਜਿਹੜੇ ਬੈਲ ਸਨ ਜਿਨ੍ਹਾਂ ਦੇ ਉੱਤੇ ਛੱਟਾਂ ਲੱਦੀਆਂ ਗਈਆਂ ਸਨ ਉਹਨਾਂ ਨੂੰ ਕਿਲੇ ਦੇ ਦਰਵਾਜੇ ਤੋਂ ਬਾਹਰ ਕੱਢਿਆ ਤੇ ਦੂਸਰੇ ਪਾਸੇ ਕਿਲੇ ਦੇ ਉੱਪਰਲੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੋਪਾਂ ਨੂੰ ਤਿਆਰ ਕਰਕੇ ਰੱਖਿਆ ਸੀ। ਬਹੁ ਜਵਾਲਾ ਬਮਣੀ ਗਹ ਹਾਥ, ਖਰੇ ਕਰੇ ਤੈ ਸਿੰਘ ਗਣ ਨਾਥ। ਇਸ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਬੰਦੂਕ ਧਾਰੀ ਸਤਿਗੁਰਾਂ ਦੇ ਯੋਧੇ ਸਨ ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਜਗ੍ਹਾ ਦੇ ਉੱਤੇ ਤੈਨਾਤ ਕੀਤਾ ਸੀ। ਆਪ ਅਨੰਦਪੁਰ ਚੱਲ ਬੈਸੇ, ਕਪਟੀ ਹੱਥ ਪਿਖਣ ਕੋ ਤੈਸੇ। ਸਾਰੀ ਤਿਆਰੀ ਕਰਕੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਨਾਮੇ ਕਿਲੇ ਦੇ ਵਿੱਚ ਜਾ ਕੇ ਉੱਚੀ ਜਗ੍ਹਾ ਦੇ ਉੱਤੇ ਬੈਠ ਗਏ ਨੇ। ਕਪਟੀ ਹਤੈ ਪਿਖਣ ਕੋ ਤੈਸੇ, ਕਿ ਮੇਰੇ ਸਿੱਖ ਕਿਸ ਤਰ੍ਹਾਂ ਇਹਨਾਂ ਕਪਟੀਆਂ ਨੂੰ ਮਾਰਦੇ ਨੇ, ਇਸ ਤਮਾਸ਼ੇ ਨੂੰ ਦੇਖਣ ਦੇ ਵਾਸਤੇ ਸਤਿਗੁਰੂ ਜੀ ਉੱਚੀ ਜਗ੍ਹਾ ਦੇ ਉੱਤੇ ਬਹਿ ਗਏ। ਹਾਕਤ ਚਾਲੇ ਬ੍ਰਿੰਦ ਲਬਾਨੇ, ਪਸਰਿਓ ਸਵਣ ਪ੍ਰਕਾਸ਼ ਮਹਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੈਲਾਂ ਨੂੰ ਹਿੱਕਦੇ ਹੋਏ ਜਿਹੜੇ ਉਹਨਾਂ ਦੇ ਹਿੱਕਣ ਵਾਲੇ ਨੇ ਲਬਾਣੇ, ਉਹ ਲਿਜਾਰੇ ਨੇ। ਆਮ ਤੌਰ ਦੇ ਉੱਤੇ ਲਬਾਣਾ ਆਖਿਆ ਜਾਂਦਾ ਹੈ ਜਿਹੜਾ ਲੂਣ ਦਾ ਵਪਾਰੀ ਹੋਵੇ, ਪਰ ਇਸ ਜਗ੍ਹਾ ਦੇ ਉੱਤੇ ਲਬਾਣੇ ਦਾ ਮਤਲਬ ਸਿਰਫ ਇਹੀ ਹੈ ਕਿ ਜਿਹੜਾ ਬੈਲਾਂ ਨੂੰ ਹਿੱਕਣ ਵਾਲਾ ਹੈ। ਬੈਲਾਂ ਨੂੰ ਹਿੱਕਦੇ ਹੋਏ ਲਿਜਾਰੇ ਨੇ। ਪਸਰਿਓ ਸਵਣ ਪ੍ਰਕਾਸ਼ ਮਹਾਨੇ, ਕਿਉਂਕਿ ਹਰ ਇੱਕ ਬੈਲ ਦੇ ਸਿੰਘਾਂ ਦੇ ਉੱਤੇ ਦੋ ਦੋ ਮਸ਼ਾਲਾਂ ਬੰਨੀਆਂ ਗਈਆਂ ਨੇ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੌਸ਼ਨੀ ਬੜੀ ਹੈ, ਚਾਨਣ ਬੜਾ।
ਰਾਜਨ ਕੇ ਸਿਪਾਹ ਗਣ ਆਈ, ਸਣੇ ਸਣੇ ਦੇਖਤ ਨਿਕਟਾਈ।
ਜਿਹੜੀ ਰਾਜਿਆਂ ਦੀ ਸਿਪਾਹੀ ਸੈਨਾ ਸੀ ਉਹ ਬੈਲਾਂ ਦੇ ਲਾਗੇ ਹੋਈ ਹੈ, ਹੌਲੀ ਹੌਲੀ ਕਾਫੀ ਲਾਗੇ ਆ ਗਏ।
ਖੀਨ ਖਾਬ ਕੀ ਚਮਕਤ ਜ਼ਰੀ, ਜਾਨੀ ਦੌਲਤ ਅਚਰਜ ਭਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਉਂਕਿ ਛੱਟਾਂ ਦੇ ਉੱਤੇ ਹਰ ਇੱਕ ਦੇ ਉੱਤੇ ਦੋ ਦੋ ਗਜ ਖੀਨ ਖਾਬ ਪਾਇਆ ਹੋਇਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਉੱਤੋਂ ਦੀ ਰੋਸ਼ਨੀ ਪੈਣ ਦੇ ਨਾਲ ਉਹ ਖੀਨ ਖਾਬ ਬਹੁਤਾ ਜ਼ਿਆਦਾ ਚਮਕਿਆ। ਜਾਨੀ ਦੌਲਤ ਅਚਰਜ ਭਰੀ, ਜਦੋਂ ਚਮਕਿਆ ਖੀਨ ਖਾਬ ਤੇ ਵੈਰੀਆਂ ਨੇ ਜਾਣਿਆ ਕਿ ਬਹੁਤ ਅਚਰਜ ਜਿਹੜੀ ਦੌਲਤ ਹੈ ਇਹਨਾਂ ਗੁਣਾਂ ਦੇ ਵਿੱਚ ਛੱਟਾਂ ਦੇ ਵਿੱਚ ਭਰੀ ਹੋਈ।
ਕੰਚਨ ਚਾਂਦੀ ਹੋਏ ਜਵਾਹਰ, ਪਿਖੀਅਤ ਬੜ ਪ੍ਰਭਾਉ ਹੀ ਜ਼ਾਹਰ।
ਸੋਚਦੇ ਨੇ ਸੋਨਾ ਹੋਵੇਗਾ, ਚਾਂਦੀ ਹੋਵੇਗੀ, ਹੀਰੇ ਮੋਤੀ ਜਵਾਹਰ ਹੋਣਗੇ ਜਿਨ੍ਹਾਂ ਦੀ ਚਮਕ ਪ੍ਰਗਟ ਰੂਪ ਦੇ ਵਿੱਚ ਦੂਰੋਂ ਹੀ ਦਿਖਾਈ ਦੇ ਰਹੀ।
ਸੁਣ ਰਾਜਨ ਪੀ ਧਰਮ ਵਿਸਾਰ, ਉਮਰਾਵਣੀ ਮਾਨ ਕੋ ਹਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਪਹਾੜੀ ਰਾਜਿਆਂ ਨੇ ਆਪਣੇ ਧਰਮ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਤੇ ਦੂਸਰੇ ਪਾਸੇ ਜਿਹੜੇ ਤੁਰਕ ਜਰਨੈਲ ਸਨ ਉਹਨਾਂ ਨੇ ਵੀ ਆਪਣੇ ਇਮਾਨ ਨੂੰ ਹਾਰ ਦਿੱਤਾ।
ਇਮਾਨ ਵੀ ਧਰਮ ਨੂੰ ਹੀ ਆਖਿਆ ਜਾਂਦਾ ਹੈ। ਭਾਵ ਕਿ ਹਿੰਦੂਆਂ ਨੇ ਆਪਣਾ ਧਰਮ ਭੁਲਾ ਦਿੱਤਾ ਤੇ ਜਿਹੜੀਆਂ ਸੋਹਾਂ ਕੁਰਾਨ ਦੀਆਂ ਖਾਧੀਆਂ ਸਨ ਤੁਰਕਾਂ ਨੇ ਉਹ ਭੁਲਾ ਦਿੱਤੀਆਂ। ਸਪਤ ਮਾਸ ਦੁੱਖ ਪਾਵਤ ਰਹੇ, ਲੜਤ ਹਜ਼ਾਰੋਂ ਮ੍ਰਿਤ ਕੋ ਲਹੇ। ਇੱਕ ਦੂਜੇ ਨੂੰ ਕਹਿੰਦੇ ਨੇ ਕਿ 7 ਮਹੀਨੇ ਦੁੱਖਾਂ ਨੂੰ ਪਾ ਕੇ ਬਤੀਤ ਕੀਤੇ ਨੇ, ਲੜਦੇ ਰਹੇ ਹਾਂ, ਹਜ਼ਾਰਾਂ ਸਾਡੇ ਸੈਨਿਕਾਂ ਦੀ ਮ੍ਰਿਤਿਉ ਹੋ ਗਈ ਹੈ, ਉਹ ਮਾਰੇ ਗਏ। ਦਰਬ ਕਰੋਰੋਂ ਵਿੱਚ ਤੇ ਚਾਲ, ਜਿਸ ਤੇ ਤ੍ਰਿਪਤੈ ਸੈਨ ਵਿਸਾਲਾ। ਕਰੋੜਾਂ ਦੀ ਜਿਹੜੀ ਮਾਇਆ ਹੈ ਉਹ ਸਾਡੇ ਵਿੱਚ ਦੀ ਹੀ ਲੰਘਦੀ ਜਾ ਰਹੀ ਹੈ, ਜਿਸ ਦੀ ਪ੍ਰਾਪਤੀ ਕਰਕੇ ਸਾਰੀ ਸੈਨਾ ਦੀ ਤ੍ਰਿਪਤੀ ਹੋ ਸਕਦੀ। ਖਾਲੀ ਦੁਰਗ ਰਹੇ ਕਿਆ ਲੈ ਹੈ, ਚੜ੍ਹੇ ਗੁਰੂ ਕਿਸ ਦੇਸ਼ ਸਿਧੈ ਹੈ। ਸਾਰਿਆਂ ਨੇ ਸੋਚਿਆ ਕਿ ਜਦੋਂ ਖਜ਼ਾਨਾ ਨਿਕਲ ਜਾਵੇਗਾ ਫਿਰ ਤੇ ਸਾਰੇ ਦੇ ਸਾਰੇ ਕਿਲੇ ਖਾਲੀ ਰਹਿ ਜਾਣਗੇ ਤੇ ਗੁਰੂ ਕਿਸੇ ਦਿਸ਼ਾ ਦੇ ਵਿੱਚ ਚਲੇ ਜਾਵੇਗਾ, ਸਾਡਾ ਸੌਰੇਗਾ ਕੀ, ਭਾਵ ਕੇ ਹੱਥ ਪੱਲੇ ਕੀ ਲੱਗੇਗਾ। ਵਾਦਿਓ ਲੋਭ ਮਨ ਬਿਖੈ ਕਨੇਰਾ, ਧਰਮ ਇਮਾਨ ਹਤਿਓ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਲੋਭ ਸੀ, ਜਿਹੜਾ ਲਾਲਚ ਸੀ, ਉਹ ਮਨ ਦੇ ਵਿੱਚ ਬਹੁਤ ਜ਼ਿਆਦਾ ਵਧਿਆ, ਜਿਸ ਕਾਰਨ ਦੇ ਕਰਕੇ ਧਰਮ ਤੇ ਇਮਾਨ ਸਾਰੇ ਦਾ ਸਾਰਾ ਚਲਿਆ ਗਿਆ। ਸ਼ਿਵ ਠਾਕੁਰ ਯਾਰ ਕਸਮ ਕੁਰਾਨ, ਵਿਆਪਿਓ ਲੋਭ ਦਇਓ ਕਰ ਹਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੇ ਸ਼ਿਵਜੀ ਭਗਵਾਨ ਦੀ ਤੇ ਆਪਣੇ ਠਾਕਰਾਂ ਦੀ ਕਸਮ ਖਾਧੀ ਸੀ, ਸਹੁੰ ਖਾਧੀ ਸੀ। ਦੂਸਰੇ ਪਾਸੇ ਕੁਰਾਨ ਸ਼ਰੀਫ ਦੀ ਜਿਹੜੀ ਕਸਮ ਹੈ ਉਹਨੂੰ ਚੁੱਕਿਆ ਸੀ ਸਾਰਿਆਂ ਤੁਰਕਾਂ ਨੇ, ਪਰ ਕਹਿੰਦੇ ਨੇ ਪਸਰੇ ਲੋਭ ਪਸਰ ਗਿਆ ਹੈ, ਇਸ ਕਰਕੇ ਦਇਓ ਕਰ ਹਾਨਾ, ਭਾਵ ਕੇ ਕਸਮਾਂ ਆਦਿ ਸਾਰੀਆਂ ਦੀਆਂ ਸਾਰੀਆਂ ਇਹਨਾਂ ਨੇ ਉਸ ਵੇਲੇ ਭੁਲਾ ਦਿੱਤੀਆਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਆਪਣੇ ਢੰਗ ਦੇ ਨਾਲ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਸਤ ਗੁਰਾਂ ਦਾ ਲਿਖਿਆ ਪੜ ਕਰਕੇ ਉਸ ਵਕਤ ਹੀ ਬੈਲ ਪੁਚਾ ਦਿੱਤੇ, ਬਾਹਰ ਆਉਣ ਜਦੋਂ ਲੁੱਟ ਪੁੱਟ ਲੈਣੇ, ਇਹ ਫੌਜਾਂ ਨੂੰ ਹੁਕਮ ਸੁਣਾ ਦਿੱਤੇ। ਇਧਰ ਗੁਰਾਂ ਨੇ ਤੋਬਰੇ ਤੰਗ ਟੁੱਟੇ, ਸੰਗਲ ਕਾਠੀਆਂ ਕਰੇ ਕਰਾ ਦਿੱਤੇ, ਲੀਰਾਂ ਜੁੱਤੀਆਂ ਤੇ ਭਾਂਡੇ ਟੁੱਟੇ ਭੱਜੇ, ਚਾ ਗੁਣਾਂ ਦੇ ਵਿੱਚ ਪਰਵਾ ਦਿੱਤੇ। ਲਿਦ ਗੋਹਾ ਵਟੇ ਲੋਹਾ ਰੋੜ ਕੰਕਰ, ਇਹ ਭਰ ਕੇ ਬੈਲ ਲਦਵਾ ਦਿੱਤੇ, ਗਜ ਗਜ ਉੱਤੇ ਖੀਨ ਖਾਵ ਪਾ ਕੇ ਝੱਟ ਸਭ ਤਿਆਰ ਕਰਵਾ ਦਿੱਤੇ। ਸਿੰਘਾਂ ਨਾਲ ਮਸ਼ਾਲਾਂ ਚਾ ਬੱਦੀਆਂ ਜੀ, ਦੀਵੇ ਜਗਦਿਆਂ ਬਾਹਰ ਕਢਵਾ ਦਿੱਤੇ, ਸਿੰਘ ਵੀ ਕੋ ਉਹਨਾਂ ਦੇ ਨਾਲ ਕੀਤੇ, ਭੇਦ ਉਹਨਾਂ ਦੇ ਤਾਈ ਸਿਖਾ ਦਿੱਤੇ। ਵੈਰੀ ਆਉਣ ਤੁਸੀਂ ਪਿੱਛੇ ਭੱਜ ਆਇਓ, ਇਹ ਆਖ ਕੇ ਬਾਹਰ ਚਲਾ ਦਿੱਤੇ, ਉਧਰ ਵੈਰੀਆਂ ਵੇਖ ਕਰਤਾਰ ਸਿੰਘਾ, ਇਉਂ ਧਰਮ ਇਮਾਨ ਰੁੜਾ ਦਿੱਤੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸਿਰਫ ਸਤਿਗੁਰਾਂ ਨੇ 20 ਜਿਹੜੇ ਸਿੰਘ ਨੇ ਉਹ ਨਾਲ ਬੈਲਾਂ ਦੇ ਭੇਜੇ ਸਨ, ਇਹ ਵੀ ਤਾਕੀਦ ਕੀਤੀ ਸੀ ਕਿ ਜਦੋਂ ਵੈਰੀ ਹੱਲਾ ਕਰਨ ਤੇ ਤੁਸੀਂ ਪਿੱਛੇ ਹਟ ਆਇਓ, ਕਿਉਂਕਿ ਸਾਡਾ ਵਿਗੜਨਾ ਕੁਝ ਨਹੀਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀਆਂ ਨੇ ਜਦੋਂ ਵੇਖਿਆ ਤੇ ਉਹਨਾਂ ਨੇ ਆਪਣੇ ਧਰਮ ਤੇ ਇਮਾਨ ਨੂੰ ਰੋੜ ਦਿੱਤਾ, ਭਾਵ ਕੇ ਗਵਾ ਦਿੱਤਾ।
ਪਾਰੇ ਪਹਾੜੀ ਪੂਰਬ ਆਏ, ਪਾਇਓ ਰੌਰ ਦਈ ਲੂਟ ਮਚਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਜਿਹੜੇ ਪਹਾੜੀਏ ਨੇ ਉਹ ਦੌੜ ਕੇ ਅੱਗੇ ਵਧੇ ਨੇ, ਉਹਨਾਂ ਨੇ ਲੁੱਟ ਮਚਾ ਦਿੱਤੀ, ਵੱਡਾ ਰੌਲਾ ਮਚਿਆ।
ਮਿਲ ਮਿਲ ਨਰ 10-20-40, ਬ੍ਰਿਖਬ ਸਹਿਤ ਸਭ ਗੁਣ ਸੰਭਾਲੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਿਲ ਮਿਲ ਕੇ ਰਲ ਰਲ ਕੇ ਕੋਈ 20 ਤੇ ਕੋਈ 40 ਜਿਹੜੇ ਨੇ ਇਕੱਠੇ ਹੋਏ ਨੇ ਤੇ ਉਹਨਾਂ ਨੇ ਬੈਲਾਂ ਨੂੰ ਘੇਰਾ ਪਾਇਆ ਤੇ ਜਿਹੜੀਆਂ ਛੱਟਾਂ ਲੱਦੀਆਂ ਹੋਈਆਂ ਸਨ ਉਹਨਾਂ ਨੂੰ ਸੰਭਾਲਣ ਲੱਗੇ। ਤਿੰਨ ਪਰ 60 ਕੇ 100 ਮਿਲ ਆਏ, ਕਰਬਲ ਬਾਹਣ ਛੀਨਤ ਜਾਏ। ਕਿਸੇ ਨੂੰ 20 ਮਿਲੇ ਨੇ, ਕਿਸੇ ਨੂੰ 40 ਮਿਲੇ ਨੇ, ਇਸ ਤੋਂ ਇਲਾਵਾ ਸੱਠਾਂ ਵੀ ਵੈਰੀਆਂ ਨੇ ਹਮਲਾ ਕੀਤਾ ਤੇ ਬਲ ਦੇ ਨਾਲ ਉਹ ਗੋਣਾ ਨੂੰ ਛੱਟਾਂ ਨੂੰ ਲੁੱਟ ਕੇ ਖੋ ਕੇ ਲਿਜਾ ਰਹੇ ਨੇ। ਸੋ ਨਹੀਂ ਲੇਤ ਲੜਨ ਜੜ ਲਾਗੇ, ਸ਼ਸਤਰ ਪਰੇ ਚਲ ਕੇ ਤਕ ਪਾਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੀ ਅੰਧਾ ਧੁੰਦ ਵਰਤ ਗਈ ਹੈ ਕਿ ਆਪਸ ਦੇ ਵਿੱਚ ਹੀ ਉਹ ਫਿਰ ਲੜਨ ਲੱਗ ਪਏ ਨੇ। ਕੋਈ ਕਹਿੰਦਾ ਕਿ ਮੈਂ ਚੁੱਕ ਕੇ ਲਿਜਾਣਾ ਹੈ ਤੇ ਕੋਈ ਕਹਿੰਦਾ ਕਿ ਮੈਂ ਚੁੱਕ ਕੇ ਲਿਜਾਣਾ ਹੈ। ਇਸ ਕਰਕੇ ਵੈਰੀਆਂ ਦੀ ਆਪਸ ਦੇ ਵਿੱਚ ਹੀ ਝੜਪ ਹੋ ਗਈ, ਹਥਿਆਰ ਚੱਲ ਪਏ, ਕਈ ਮਾਰੇ ਗਏ, ਕਈ ਦੌੜ ਗਏ। ਪਾਰਿਓ ਰੋਰ ਕੋਸਣ ਲੱਗ ਸੁਨੀਅਤ, ਜਨ ਸਮੁੰਦਰ ਮਥਬੇ ਕੋ ਜਨੀਅਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨਾ ਰੌਲਾ ਰੱਪਾ ਮਚਿਆ ਕਿ ਜਿਸ ਦੀ ਆਵਾਜ਼ ਕੋਹਾਂ ਤੱਕ ਸੁਣਾਈ ਦਿੰਦੀ ਹੈ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਜਨ ਸਮੁੰਦਰ ਮਥਬੇ ਕੋ ਜਨੀਅਤ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਮੁੰਦਰ ਨੂੰ ਮਥਿਆ ਜਾ ਰਿਹਾ ਹੋਵੇ, ਸਮੁੰਦਰ ਨੂੰ ਰਿੜਕਿਆ ਜਾ ਰਿਹਾ ਹੋਵੇ ਤੇ ਵੱਡਾ ਸ਼ੋਰ ਹੋ ਰਿਹਾ ਹੋਵੇ। ਕਿਉਂਕਿ ਇਤਿਹਾਸ ਦੇ ਵਿੱਚ ਐਸਾ ਪ੍ਰਮਾਣ ਆਉਂਦਾ ਕਿ ਮੰਦਰਾਂ ਚਲ ਪਰਬਤ ਦੀ ਮਧਾਣੀ ਬਣਾ ਕੇ ਤੇ ਜਿਹੜੇ ਦੇਵਤੇ ਤੇ ਜਿਹੜੇ ਦੈਂਤ ਸਨ ਉਹਨਾਂ ਨੇ ਕਿਸੇ ਵੇਲੇ ਸਮੁੰਦਰ ਮੰਥਨ ਕੀਤਾ ਸੀ ਜਿਹਦੇ ਵਿੱਚੋਂ 9 ਰਤਨ ਨਿਕਲੇ ਸਨ। ਮੈਂ ਉਸ ਪਾਸੇ ਨਹੀਂ ਜਾਣਾ, ਮੈਂ ਸਿਰਫ ਪ੍ਰਮਾਣ ਦੇ ਵਾਸਤੇ ਗੱਲ ਕਰ ਰਿਹਾ ਕਿ ਕਵੀ ਜੀ ਨੇ ਪ੍ਰਮਾਣ ਦਿੱਤਾ ਇੰਨਾ ਜ਼ਿਆਦਾ ਰੌਲਾ ਮਚਿਆ ਕਿ ਜਿਵੇਂ ਦੇਵਤੇ ਤੇ ਦੈਂਤ ਮਿਲ ਕੇ ਸਮੁੰਦਰ ਮੰਥਨ ਕਰ ਰਹੇ ਹੋਣ। ਜਬ ਆਪਸ ਮੈਂ ਰਾਰ ਮਚਾਈ, ਤਾਵੀ ਉਪਰ ਤੇ ਤੋਪ ਚਲਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਸ ਦੇ ਵਿੱਚ ਇਹਨਾਂ ਨੇ ਐਸਾ ਰੌਲਾ ਮਚਾਇਆ ਤੇ ਜਿਹੜੀਆਂ ਤੋਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤੀਆਂ ਸਨ, ਹੁਕਮ ਕਰਕੇ ਉਹ ਤੋਪਾਂ ਚਲਵਾ ਦਿੱਤੀ।
ਗਾਜਤ ਗਾਜ ਸਮਾਨ ਮਹਾਨੀ, ਕਰੇ ਛਤਰੂ ਸਮਦਾਇ ਸੋਹਾਨੀ।
ਗੱਜਦੇ ਹੋਏ ਜਿਹੜੇ ਗੋਲੇ ਨੇ ਉਹ ਸ਼ੂਕਦੇ ਹੋਏ ਨਿਕਲੇ ਨੇ ਤੋਪਾਂ ਦੇ ਮੂੰਹਾਂ ਦੇ ਵਿੱਚੋਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਮੁਦਾਈ ਸਮੂਹ ਵੈਰੀਆਂ ਦਾ ਨਾਸ਼ ਕਰ ਦਿੱਤਾ ਉਹਨਾਂ ਤੋਪਾਂ ਦੇ ਗੋਲਿਆਂ ਨੇ।
ਲੱਗੀ ਹੋਣ ਗੋਰਨ ਕੀ ਮਾਰ, ਜਿਸ ਤੇ ਮਰੇ ਹਜ਼ਾਰ ਜੁਝਾਰ।
ਗੋਲਿਆਂ ਦੀ ਮਾਰ ਹੋਣ ਲੱਗੀ ਹੈ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਗੋਲਿਆਂ ਦੇ ਨਾਲ ਹਜ਼ਾਰਾਂ ਜੁਝਾਰੂ ਵੈਰੀ ਸੈਨਿਕ ਮਾਰੇ ਗਏ।
ਕੁਛ ਆਪਸ ਮੈਂ ਮੂਰਖ ਮਰੇ, ਕੁਛ ਸਤ ਗੁਰੂ ਮਾਰ ਹਰੇ ਹਰੇ।
ਕਵੀ ਜੀ ਲਿਖਦੇ ਨੇ ਕੁਝ ਤੇ ਆਪਸ ਦੇ ਵਿੱਚ ਲੜਕੇ ਹੀ ਮੂਰਖ ਮਾਰੇ ਗਏ ਸਨ ਤੇ ਬਾਕੀ ਦੇ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੱਲੇ ਦੇ ਨਾਲ ਵੈਰੀ ਨਾਸ਼ ਕਰ ਦਿੱਤੇ।
ਲੇ ਲੇ ਗੋਣ ਗਏ ਨਿਜ ਡੇਰੇ, ਤਰੇ ਛੁਪਾਏ ਨਹੀਂ ਦ੍ਰਿਗ ਹੇਰੇ।
ਉਹਨਾਂ ਗੁਣਾਂ ਨੂੰ ਉਹਨਾਂ ਨੂੰ ਛੱਟਾਂ ਨੂੰ ਲੈ ਕੇ ਜਿਹੜੇ ਬਚੇ ਨੇ ਆਪੋ ਆਪਣੇ ਡੇਰਿਆਂ ਦੇ ਉੱਤੇ ਪਹੁੰਚੇ ਨੇ।
ਤਰੇ ਛੁਪਾਏ ਨਹੀਂ ਦ੍ਰਿਗ ਹੇਰੇ,
ਪਾਪ ਕੇ ਬੜਾ ਲੁਕਾ ਕੇ ਰੱਖਦੇ ਨੇ ਤਾਂ ਕਿ ਕੋਈ ਵੇਖ ਨਾ ਲਵੇ।
ਨਿਜ ਨਿਜ ਮੈਂ ਕਰ ਕਰ ਤਕਰਾਈ, ਖਾਣ ਪਾਣ ਥਲ ਗੁਣ ਛੁਪਾਈ।
ਆਪੋ ਆਪਣੀ ਜਗ੍ਹਾ ਦੇ ਉੱਤੇ ਪੂਰੀ ਤਕੜਾਈ ਕੀਤੀ ਹੈ। ਖਾਣ ਪੀਣ ਦੀਆਂ ਚੀਜ਼ਾਂ ਜਿੱਥੇ ਰੱਖੀਆਂ ਜਾਂਦੀਆਂ ਸਨ ਉਹਨਾਂ ਛੱਟਾਂ ਨੂੰ ਉਸ ਜਗ੍ਹਾ ਦੇ ਉੱਤੇ ਲੁਕਾਇਆ ਗਿਆ।
ਜਹ ਪੂਜਾ ਠਾਕਰ ਕੀ ਕਰੇ, ਸਾਮ ਸਾਮ ਕਰ ਗੁਪਤੀ ਤਰੇ।
ਤੇ ਜਿਹੜੇ ਹਿੰਦੂ ਪਹਾੜੀ ਸੈਨਿਕ ਨੇ ਉਹ ਜਿੱਥੇ ਠਾਕਰਾਂ ਦੀ ਪੂਜਾ ਕਰਿਆ ਕਰਦੇ ਸਨ ਉਸ ਜਗ੍ਹਾ ਦੇ ਉੱਤੇ ਸਾਮ ਕੇ ਗੁਪਤ ਤਰੀਕੇ ਦੇ ਨਾਲ ਉਹਨਾਂ ਛੱਟਾਂ ਨੂੰ ਰੱਖਦੇ ਨੇ। ਪਤਾ ਨਹੀਂ ਹੈ ਕਿ ਇਹਨਾਂ ਬੋਰੀਆਂ ਦੇ ਵਿੱਚ ਇਹਨਾਂ ਛੱਟਾਂ ਦੇ ਵਿੱਚ ਕੀ ਭਰਿਆ ਹੋਇਆ, ਉਹ ਤੇ ਕੀਮਤੀ ਖਜ਼ਾਨਾ ਸਮਝਦੇ ਨੇ।
ਜਾਣੈ ਹਮ ਸਭ ਕਿਛ ਲੈ ਆਏ, ਪੁੱਤਰ ਪੋਤਰ ਲੱਗ ਬੈਠੇ ਖਾਏ। ਆਪੋ ਆਪਣੀ ਜਗ੍ਹਾ ਦੇ ਉੱਤੇ ਸਾਰੇ ਸਮਝਦੇ ਨੇ। ਅਸੀਂ ਤੇ ਸਾਰਾ ਕੁਝ ਲੁੱਟ ਕੇ ਲੈ ਆਏ ਹਾਂ, ਸਾਡੇ ਜਿਹੜੇ ਪੁੱਤਰ ਪੋਤਰੇ ਨੇ ਉਹ ਆਰਾਮ ਦੇ ਨਾਲ ਬੈਠ ਕੇ ਖਾ ਸਕਣਗੇ, ਇਹਨਾਂ ਧਨ ਪਦਾਰਥ ਲੈ ਲੈ।
ਲਰਨ ਮਰਨ ਸਫਲੋ ਅਬ ਪਾਇਓ, ਕਾਲੀ ਕਾਲ ਜਿਤਕ ਧਨ ਲਾਇਓ।
ਸਾਰੇ ਸੋਚ ਰਹੇ ਨੇ ਕਿ ਸਾਡਾ ਲੜਨਾ ਮਰਨਾ ਅੱਜ ਸਫਲ ਹੋ ਗਿਆ, ਇੰਨੀ ਵੱਡੀ ਕਾਲ ਕਾਲੀ ਹੈ ਜਿਸ ਦਾ ਬਦਲਾ ਇਹ ਮਿਲਿਆ ਕਿ ਅੱਜ ਖੁਦਾ ਨੇ ਵੱਡੇ ਧਨ ਦੀ ਪ੍ਰਾਪਤੀ ਕਰਵਾਈ ਹੈ।
ਰੱਖੀ ਦੁਰਾਏ ਪਏ ਥਿਰ ਡੇਰੇ, ਮੁਖ ਤੂਸ਼ਣ ਮਨ ਮੁਦਤ ਬਡੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦੁਰਾ ਕੇ ਛੁਪਾ ਕੇ ਇਹਨਾਂ ਸਾਰਿਆਂ ਨੇ ਆਪਣੇ ਡੇਰਿਆਂ ਦੇ ਉੱਤੇ ਛੱਟਾਂ ਲੁਕਾਈਆਂ ਨੇ। ਮੁਖ ਤੂਸ਼ਣ ਮਨ ਮੁਦਤ ਬਡੇਰੇ, ਭਾਵ ਕੇ ਮੂੰਹ ਤੋਂ ਸਾਰੇ ਚੁੱਪਣੇ, ਪਰ ਮਨ ਦੇ ਵਿੱਚ ਹਿਰਦੇ ਦੇ ਵਿੱਚ ਬੜੀ ਖੁਸ਼ੀ ਹੈ। ਉਸ ਵੇਲੇ ਇਸ ਤਰੀਕੇ ਦੇ ਨਾਲ ਵਾਪਰਿਆ।
ਬੈਲ ਨਾਲ ਮਸ਼ਾਲਾਂ ਦੇ ਬਾਹਰ ਨਿਕਲੇ, ਖੀਨ ਖਾਬ ਉੱਪਰ ਚਮਕਾਰ ਦੇਵੇ। ਫੌਜਾਂ ਸਮਝਿਆ ਗੁਰਾਂ ਦਾ ਮਾਲ ਜਾਂਦਾ, ਹਰ ਇੱਕ ਬੰਦਾ ਧਰਮ ਹਾਰ ਦੇਵੇ। ਝੱਟ ਪੱਟ ਚੁਫੇਰਿਓਂ ਆਣ ਪਏ, ਭੁੱਖੇ ਬਾਜਾਂ ਨੂੰ ਰੱਬ ਸ਼ਿਕਾਰ ਦੇਵੇ। ਆਣ ਤੂੰ ਕਸੀਟ ਪਾ ਦਿੱਤੀ, ਇੱਕ ਇੱਕ ਤਾਈ ਜਾਨੋ ਮਾਰ ਦੇਵੇ। ਵਿੱਚ ਲੋਭ ਦੇ ਸੈਂਕੜੇ ਮਰ ਗਏ, ਜ਼ੋਰ ਇੱਕ ਤੋਂ ਇੱਕ ਬਿਸਿਆਰ ਦੇਵੇ। ਖੋ ਖਿੱਚ ਲੈ ਗਏ ਕਰਤਾਰ ਸਿੰਘਾ, ਪਿਆ ਧਰਮ ਇਮਾਨ ਫਿਟਕਾਰ ਦੇਵੇ।
ਇਸ ਤਰ੍ਹਾਂ ਖੋ ਕੇ ਲੈ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਧਰਮ ਤੇ ਇਮਾਨ ਹੈ ਉਹ ਮਾਨੋ ਕਿਹਨਾਂ ਮੂਰਖਾਂ ਨੂੰ ਛੁਟਕਾਰਾ ਪਾ ਰਿਹਾ।
ਨਹੀਂ ਜਾਣ ਮੂਰਖ ਅਲ ਪੱਗ, ਚਹ ਛਲਿਓ ਗੁਰੂ ਸਰ ਬਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਜਿਹੜੇ ਮੂਰਖ ਨੇ ਇਹ ਹਲਪੱਗ ਤੁਛ ਮਾਤਰ ਜੀਵ ਨੇ, ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤਾਪ ਨੂੰ ਨਹੀਂ ਜਾਣਦੇ। ਚਾਹੇ ਛਲਿਓ ਗੁਰੂ ਸਰਬੱਗ, ਜਿਹੜੇ ਸਰਬੱਗ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਛਲਣਾ ਚਾਹੁੰਦੇ ਨੇ, ਪਰ ਐਸਾ ਕਦੇ ਹੋਇਆ ਨਹੀਂ ਤੇ ਨਾ ਹੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਹੋਵੇਗਾ।
ਸਮਾਤ ਨਿਦਾਨ ਗੁਰੂ ਮਨ ਪਾਇਓ, ਅਜਬ ਦਗੇ ਪਰ ਦਗਾ ਦਿਖਾਇਓ।
ਸੌ ਖਾ ਕੇ ਮਾਲ ਲੁੱਟਣ ਆਪ ਹੈ, ਇਹ ਵੈਰੀ ਨੇ ਦਗਾ ਕੀਤਾ, ਪਰ ਸੌ ਤੋੜਨ ਦੇ ਵਿੱਚ ਉਹਨਾਂ ਦਾ ਧਰਮ ਛਲਿਆ ਗਿਆ। ਜੋ ਦੂਸਰੇ ਨੂੰ ਛਲਦਾ ਹੈ ਉਹ ਆਪਣੇ ਨਾਲ ਵੀ ਛਲ ਕਰਦਾ ਹੈ, ਇਹ ਦਗੇ ਪਰ ਦਗਾ ਹੈ। ਹੁਣ ਜਦ ਦੇਖਣਗੇ ਕਿ ਮਾਲ ਵੀ ਕੁਛ ਹੱਥ ਨਹੀਂ ਆਇਆ ਤਾਂ ਹੋਰ ਵੀ ਜ਼ਿਆਦਾ ਸ਼ਰਮਿੰਦੇ ਹੋਣਗੇ। ਛਲ ਕਰਨ ਦਾ ਫਲ ਛਲੇ ਜਾਣਾ ਮਿਲਿਆ, ਭਾਵ ਕੇ ਵੈਰੀ ਦੇ ਸਹੁ ਦੇ ਉੱਤੇ ਇਤਬਾਰ ਕਰਨਾ ਨਹੀਂ ਸੀ ਚਾਹੀਦਾ, ਇਹ ਬਾਅਦ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਏਗਾ। ਛਲ ਕੋ ਕਰਤ ਧਰਮ ਛਲਵਾਯੋ, ਭਾਵ ਕੇ ਜਿਹੜਾ ਛਲ ਕਰਦਾ ਹੈ ਦੂਜੇ ਦੇ ਨਾਲ ਉਹ ਦਰਅਸਲ ਆਪ ਵੀ ਛਲਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਵੀ ਹੋਇਆ।
ਨਰਕ ਉਚਿਤ ਪੇ ਕਛੂ ਨ ਪਾਇਓ,
ਭਾਵ ਕੇ ਨਰਕਾਂ ਦੇ ਅਧਿਕਾਰੀ ਬਣ ਗਏ ਨੇ, ਕੁਝ ਹੱਥ ਪੱਲੇ ਵੀ ਨਹੀਂ ਲੱਗੇਗਾ ਜਦੋਂ ਬਾਅਦ ਦੇ ਵਿੱਚ ਭੇਤ ਗੁੱਜਾ ਖੁੱਲੇਗਾ।
ਮਹਾਪੁਰਖ ਸੋ ਛਲ ਠਾਨ, ਛਲਿਓ ਜਾਏਦਾ ਲੋਕ ਸੋਹਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹਾਂਪੁਰਖ ਨੂੰ ਛਲਣ ਦਾ ਯਤਨ ਕੀਤਾ ਸੀ, ਛਲਿਓ ਜਾਏ ਦੋਇ ਲੋਕ ਸੁਹਾਨੇ, ਭਾਵ ਕਿ ਜੇਕਰ ਮਹਾਂਪੁਰਖ ਛਲਿਆ ਜਾਵੇ ਤੇ ਫਿਰ ਦੋਵੇਂ ਲੋਕ ਦੇ ਵਿੱਚ ਉਸ ਮਹਾਂਪੁਰਖ ਦਾ ਕੀ ਫਾਇਦਾ। ਭਾਵ ਕਿ ਜਿਹੜੇ ਮਹਾਂਪੁਰਖ ਨੇ, ਜਿਹੜੇ ਸਤਿਗੁਰੂ ਜੀ ਨੇ, ਉਹ ਕਿਸੇ ਤੋਂ ਛਲੇ ਨਹੀਂ ਜਾਂਦੇ, ਉਹ ਤੇ ਦੂਜਿਆਂ ਨੂੰ ਛਲ ਲੈਂਦੇ ਨੇ, ਠੱਗ ਲੈਂਦੇ ਨੇ।
ਲੂਟ ਗਵਾਰ ਸਰਬ ਲੈ ਗਏ, ਨਿਸਮੈ ਨਹੀਂ ਨਿਹਾਰਤ ਪਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਗਵਾਰ ਨੇ ਇਸ ਤਰ੍ਹਾਂ ਲੁੱਟ ਕੇ ਲੈ ਗਏ ਨੇ, ਰਾਤ ਦੇ ਵੇਲੇ ਛੁਪਾ ਕੇ ਰੱਖਿਆ, ਕਿਸੇ ਨੇ ਖੋਲ ਕੇ ਨਾ ਦੇਖਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪਏ ਪ੍ਰਭਾਤ ਬਿਲੋਕ ਤੇ, ਨਿਜ ਨਿਜ ਥਾਏ ਛੁਪਾਏ, ਤੰਬੂ ਮੈਂ ਠਾਕੁਰ ਨਿਕਟ
खोली गुण बनाए। ग्रंथाकार भाई संतोख सिंह जी लिखते ने कि जदों प्रभात हुई है, जदों अगला सवेरा होया ते जेड़ी आपो अपनी जगह दे उते किसे ने छट लुकाई सी उन्हू फिर तंबू दे विच खोलिया गया है जिथे लागे ही ठाकुरां दियां मूर्तियां रखियां ने। दासने आदक सकल हटाए आपे खोलन को लल चाहे। कवि संतोख सिंह जी लिखते ने कि जेड़े वड्डे वड्डे जरनैल ने ते जेड़े वड्डे वड्डे राजे ने उन्हां ने दासां नूं पिछा कर दिता है ते अपने हत्थां दे नाल ही खोलण नूं ललचाए। अंतर ते कर डार निकारे चमरे पन ही हाड निकारे। ते जदों मुंह खोल के अंदरों हथ पाउंदे ने ते किसे दे हथ कोई चमड़ा लगदा है, किसे दे हथ दे विच टुटी जुत्ती आ जांदी है ते किसे दे हथ दे विच हड्डी आ जांदी है। इस तरह दियां चीजां निकल रहियां। हेरत हेर दूर बगावे बिष्टा हाथ लगे पछतावे। देख के फिर दूर सुट देंदे ने ते किसे दे हाथ नू विष्टा लग जांदा। एक तो अपना धर्म गवायो दुतिये लेते जंग मचायो। इस तरह करन दे नाल विष्टे दे नाल उन्हां दे हाथ लिबड़ गए ने। इस तरह करन दे नाल कवि संतोख सिंह जी लिखदे ने एक ते इन्हां दा धर्म चलिया गया ते दूजा इन्ना वड्डा जंग इस माल असबाब नूं लुट्टण दे वास्ते इन्हां ने लड़िया। तृती नापाक जो छोवत पए मारे बिना मुड़ मर गए। तीजे तरीके दे नाल कवि संतोख सिंह जी लिखदे ने नापाक हो गए ने, अपवित्र हो गए ने छून दे नाल ही मारे बिना मूड मर गए। इस तरह कवि संतोख सिंह जी लिखदे ने कि जेड़े मूर्ख ने ओ मानो के मारे तो बगैर ही मर गए ने। लज्जत आपस मैं नहीं कहे हृदय बसूरत को बहोल है। शर्मिंदे ने आपस दे विच किसे नूं कुछ नहीं कहिंदे। कवि संतोख सिंह जी लिखदे ने कि हिरदे दे विच बड़ा झुरदे ने बड़ा पछताउंदे ने। टिक टिक अपनो जन्म बखाने धर्महीन की दुर्गत जाने। अपने आप नूं तरकारा पाउंदे ने लानतां देंदे ने कि साडे जन्म नूं तरकार है धर्महीन की दुर्गत जाना क्योंकि सारे दे सारे जानदे ने कि जेड़ा धर्म तो हीणा हो जांदा है ओदी दुर्गति हुंदी है ओदी भारी माड़ी दुर्दशा हुंदी है। इस तरीके दे नाल उस वेले वापरे। एक बैल नू चमड़े वीविया आपो विच लड़ लड़ हलाल होए। डेरी खड़ के छटा दे मुंह खोले थाओ थाई शर्मिंदे कमाल होए। धर्म गया ते हाथ ना कुछ आया आपो विच लड़के मंदे हाल होए। गई तेले दी हांडी करतार सिंगा परख कुत्तियां दी ऐसे चाल होए। कवि करतार सिंह जी क्लास वाली लिखदे ने एक तेले दी हांडी पाव के चाटी खराब हुई है पर इस कारण करण दे नाल जेड़े कुत्ते ने उन्हां दी परख हो गई है। पाव के सतगुरु सच्चे पातशाह जी दा कुछ गुआचिया नहीं है। उन्हां ने ते छट्टां दे विच टुटा भज्जा माल असबाब ही लद्दिया सी पर इस तरह करण दे नाल जेड़े कुत्ते रूपी वैरी ने उन्हां दी पछाण हो गई है कि दगेबाज ने धोखेबाज ने। पयो सबण को तब उपहासा बिकसे सतगुर पेख तमाशा। दूसरे पासे कवि संतोख सिंह जी लिखदे ने कि बड़ा वड्डा मखौल मचिया है सिंघां वाले पासिओं क्योंकि उन्हां नूं पता सी कि की कुछ भर के कल्या। कवि जी लिखदे ने बिकसे सतगुर पेख तमाशा। इस तमाशे नूं देख के सतगुरु गोविंद सिंह सच्चे पातशाह जी बड़े बिकसे बड़े खुश होए। कहत सिंह जे निकट हकारे कह दुर्जन के धर्म निहारे। कवि संतोख सिंह जी लिखदे ने कहत सिंह जे निकट हकारे। उस वेले सतगुरु गोविंद सिंह सच्चे पातशाह जी ने कुछ सिंघां नूं लागे बुलाया कह दुर्जन के धर्म निहारे। सतगुरु जी कहिंदे ने सिंघो देखिया कि किस तरह का दुर्जन ने धर्म निभाया है सतगुरु सचे पातशाह जी मखौल दे नाल कहिंदे ने, क्योंकि सिंघां ने ते माता ने आख्या सी कि बाहर चलो, जिद कीती सी ते सतगुरां ने आख्या सी परख करके दिखा देने। हुण सतगुरु जी कहिंदे ने देखिया कि दुर्जना ने किस तरह दी धर्म दी पालना कीती। सब तुम हमारे पास बखानत, गिरपत तुरक धर्म को ठानत। सतगुरु गोविंद सिंह जी कहिंदे ने कि तुसी सारे दे सारे साडे कोल आ के कहिंदे सी कि जेड़े पहाड़ी ते तुरक ने उह धर्मी ने, उन्हां ने धर्म दीआं सौहां खादीआं ने, दगा नहीं करनगे। सतगुरु जी कहिंदे ने देख लो कि किस तरह दा धर्म दोवां ने निभाया है, तुरकां ने ते पहाड़ियां ने। सब पर्वत बासी मत काचे, एक अब बैन पने नहीं साचे। सतगुरु गोविंद सिंह जी कहिंदे ने कि मैं तुहानू सारिआं नू बड़ा समझाया सी कि जेड़े पहाड़ां दे वासी ने ए मत दे कच्चे ने। सतगुरु जी कहिंदे ने कि मैं ते आख्या सी एक अब बैन पने नहीं साचे, ए कदे भी सच्ची गल नहीं करदे, पर सतगुरु जी कहिंदे ने तुसां मेरी गल नू मन्निआ ना। हम कह रहे न छल तुम जाना, जे करते तज दुर्ग पयाना। सतगुरु गोविंद सिंह जी कहिंदे ने बड़ा आख्या पर तुसी इन्हां दे छल नूं ना समझिया। जे करते तज दुर्ग पयाना, पर सतगुरु जी कहिंदे ने देख लो जेकर आपां वी इसे खजाने दी तरह बाहर निकलदे ते जो हाल इन्हां बैलां दा ते खजाने दा होया, साडा वी सतगुरु जी कहिंदे ने उही हाल होना सी। पर अकाल पुरख ने रहमत कीती है कि मैनूं मत दित्ती है ते मैं इस व्योंत दे नाल अपने आप दा ते तुहाडा बचा कर लिया। जेकर इसे तरह आपां निकलदे ते साडी बड़ी वड्डी दुर्दशा होनी सी। तुरक गरेशन की बड सैन, सब आवत हम पर पिख नैना। सतगुरु जी कहिंदे ने जी आपां निकलदे ते तुरकां दी ते पहाड़ियां दी वड्डी सैना इकदम साडे ते टुट पैंदी, पिख नैना। सतगुरु सच्चे पातशाह जी कहिंदे ने कि तुसीं वेखदे ही रह जांदे ते ओह सानूं मार दिंदे। जूझत सकल सिंह बड वीर, लाखों लश्कर अर की पीर। सतगुरु जी कहिंदे ने मैं इह वी जानदा हां कि साडे सिंह बड़े जुझारू ने, ओह जूझदे, पर सतगुरु जी कहिंदे ने कि लखां दी वड्डी फौज दे नाल किवें टाकरा हो सकदा सी, आखिरकार बहुतियां नूं मार के वी शहीद होना सी। होत लाचारे हमको तबे, जूझ जात दल सिंगण तबे। सतगुरु गोविंद सिंह जी कहिंदे ने कि जेकर ऐसा हुंदा असीं बहुत ज्यादा लाचार हो जाना सी, साडे तों कुछ सौरना नहीं सी ते साडा जिहड़ा दल है सिंघां दा ओह जूझ के शहीदी नूं प्राप्त हो जाना सी। अब तो सबको पई परतीत, दुर्जन करत दगा छल चीत। सतगुरु गोविंद सिंह जी कहिंदे ने कि हुण ते सारिआं नूं प्रतीत हो गई होवेगी, विश्वास हो गया होवेगा कि मैं जो कह रहा सी वो सच कह रहा सी। दुर्जन करत दगा छल चीत, ये जिहड़े दुर्जन ने ये हमेशा दगा करदे ने, फरेब करदे ने, धोखा करदे ने, बड़े चित दे छलिए ने। तुरक पहाड़ी पर विश्वास, तरै न मम सिख जो मत रास। सतगुरु गोविंद सिंह सच्चे पातशाह जी ने आख्या कि तुरकां ते पहाड़ियां दे उत्ते कदे भी विश्वास नहीं करना चाहिदा। तरे ना मम सिख जो मत रास, मेरा जिहड़ा सिख श्रेष्ठ मत दा खजाना है ओह कदे भी इन्हां दे उत्ते विश्वास ना करे। सतगुरु प्रताप सिंह सच्चे पातशाह जी दे उपदेश दे विच बचन आउंदा है कि सतगुरु गोविंद सिंह सच्चे पातशाह जी ने बचन कीता सी कि तेल दे पीपे दे विच पूरी बाह नूं डुबो दिओ, पूरी लिबड़ जावे तेल दे नाल बाह, ते फिर तेलां दी भरी हुई जिहड़ी बोरी है उहदे विच पूरी बाह नूं तसा दिओ, ते जदों बोरी दे विचों बाहर बाह कढो ते जिन्ने तेल चंबड़ जाण उस बाह दे नाल, इन्नियां वी जेकर तुरक सौहां खाण ते कदे विश्वास नहीं करना चाहीदा। इह सतगुरु प्रताप सिंह जी दे पावन उपदेश दे विच जिक्र आउंदा है। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਨਾਂ ਦੀਆਂ ਕਸਮਾਂ ਝੂਠੀਆਂ ਨੇ, ਇਸ ਕਰਕੇ ਮੇਰਾ ਜਿਹੜਾ ਸ੍ਰੇਸ਼ਟ ਬੁੱਧੀ ਦਾ ਮਾਲਕ ਸਿੱਖ ਹੈ ਉਹ ਕਦੇ ਵੀ ਇਹਨਾਂ ਦੀਆਂ ਸੌਵਾਂ ਦੇ ਉੱਤੇ ਵੀ ਵਿਸ਼ਵਾਸ ਨਾ ਕਰੇ।
ਅਪਰ ਕਿਤਕ ਦਿਨ ਕਸ਼ਟ ਸਹੀ ਜੈ ਭਲੋ ਜਾਣ ਨਿਜ ਧੀਰਜ ਕੀ ਜੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੁਝ ਦਿਨਾਂ ਦੇ ਕਸ਼ਟਾਂ ਨੂੰ ਸਹਾਰੋ, ਝੱਲੋ, ਭਲੋ ਜਾਣ ਨਿਜ ਧੀਰਜ ਕੀ ਜੈ। ਇਸ ਤਰ੍ਹਾਂ ਕਰਨ ਦੇ ਨਾਲ ਭਲਾ ਹੀ ਹੋ ਰਿਹਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਕਰਕੇ ਧੀਰੇ ਨੂੰ ਧਾਰਨ ਕਰਕੇ ਰੱਖੋ ਤੇ ਕਦੇ ਵੀ ਇਹਨਾਂ ਦਾ ਵਿਸ਼ਵਾਸ ਨਾ ਕਰੋ।
ਬਿਜੈ ਪਰਾਜੈ ਸੁਖ ਦੁਖ ਜੋਈ ਗੋਰੇ ਔਰ ਸੰਸਾਰ ਚਾਹਨ ਕੋਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੇ ਹਿੱਤ ਦੇ ਵਾਸਤੇ ਇਹ ਸਾਰਾ ਕੁਝ ਮੈਂ ਕਰਕੇ ਦਿਖਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੱਤ ਹੋਣੀ, ਹਾਰ ਹੋਣੀ, ਦੁੱਖ ਮਿਲਣਾ ਜਾਂ ਸੁਖ ਮਿਲਣਾ, ਸਤਿਗੁਰੂ ਜੀ ਕਹਿੰਦੇ ਨੇ ਇਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਕਹਿੰਦੇ ਨੇ ਗੋਰੇ ਔਰ ਸੰਸਾਰ ਚਾਹ ਨਾ ਕੋਈ। ਜਿਹੜਾ ਗੁਰੂ ਦਾ ਹਿਰਦਾ ਹੈ ਉਹ ਸਮਾਨ ਹੁੰਦਾ, ਉਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਚਾਹ ਨਹੀਂ ਹੁੰਦੀ। ਸਤਿਗੁਰੂ ਜੀ ਕਹਿੰਦੇ ਨੇ ਜਿੱਤ ਹੋਵੇ, ਹਾਰ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਜੋ ਕੁਝ ਕੀਤਾ ਸਤਿਗੁਰੂ ਜੀ ਕਹਿੰਦੇ ਨੇ ਤੁਹਾਡੇ ਹਿੱਤ ਦੇ ਵਾਸਤੇ ਕੀਤਾ।
ਸਤ ਚੇਤਨ ਆਨੰਦ ਆਤਮ ਬ੍ਰਹਮ ਇਸ ਬਿਨ ਦ੍ਵੈਤ ਅਪਰ ਸਭ ਪਰਮ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਤ ਚੇਤਨ ਆਨੰਦ ਬ੍ਰਹਮ ਰੂਪ ਇਸ ਬਿਨ ਦ੍ਵੈਤ ਅਪਰ ਸਭ ਪਰਮ। ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਬਿਨਾ ਹੋਰ ਸਭ ਪਰਮ ਤੇ ਦ੍ਵੈਤ ਹੈ, ਇਹੀ ਸੱਚ ਹੈ ਜੋ ਸਤ ਹੈ, ਚੇਤਨ ਹੈ ਤੇ ਜੋ ਆਨੰਦ ਸਰੂਪ ਹੈ।
ਆਸ ਨਿਸ਼ਚਾ ਨਿਜ ਕੇ ਔਰ ਸਾਚੇ ਸੋ ਕਉ ਕਿਉਂ ਕੂਰੇ ਕੱਚ ਰਾਚੇ।
ਸਤਿਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਦੇ ਰਹੇ ਨੇ ਕਿ ਜਿਹੜੇ ਬ੍ਰਹਮ ਨੂੰ ਸਤ ਚੇਤਨ ਤੇ ਆਨੰਦ ਰੂਪ ਮੰਨਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਦੇ ਐਸਾ ਨਿਸ਼ਚਾ ਹੁੰਦਾ ਉਹ ਕਦੇ ਵੀ ਡੋਲਦੇ ਨੇ। ਸੋ ਕਹੋ ਕਿਉਂ ਕੂਰੇ ਕੱਚ ਰਾਚੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਐਸਾ ਸੱਚ ਵੱਜਾ ਹੋਇਆ ਉਹ ਕਦੇ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਕੂੜ ਦੇ ਨਾਲ ਨਹੀਂ ਰਚਦੇ।
ਜਾਂ ਤੇ ਲਖੋ ਖਾਲਸੇ ਇਹ ਸਭ ਹੋਵਤ ਖੇਲ ਸਚੇਤਾ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਾਣ ਲਓ ਕਿ ਖਾਲਸੇ ਦੇ ਹਿੱਤ ਦੇ ਵਾਸਤੇ ਇਹ ਸਾਰੇ ਦਾ ਸਾਰਾ ਜਿਹੜਾ ਖੇਡ ਹੈ ਉਹ ਹੋ ਰਿਹਾ।
ਜਿਤਨੋ ਸੰਕਟ ਸੁਖ ਅਦ ਕੰਤਾ ਪ੍ਰਭੂ ਨੇਤ ਏਮ ਨਿਤ ਬਰ ਤੰਤਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੰਨਾ ਸੰਕਟ ਹੈ ਉਨਾ ਹੀ ਜ਼ਿਆਦਾ ਅਧਿਕ ਸੁਖ ਵੀ ਹੋਵੇਗਾ। ਪ੍ਰਭੂ ਨੇਤ ਇਮ ਨਿਤ ਬਰਤੰਤਾ ਭਾਵ ਕੇ ਪ੍ਰਭੂ ਦੀ ਨੀਯਤ ਕੀਤੀ ਹੋਣ ਹਾਰ ਪਾਣਾ ਇਸੇ ਤਰ੍ਹਾਂ ਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਤਾਂ ਹੋ ਰਿਹਾ।
ਸ੍ਰੀ ਨਾਨਕ ਏਮ ਬਾਕ ਬਖਾਨਾ ਦੁਖ ਦਾਰੂ ਸੁਖ ਰੋਗ ਮਹਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਦੇ ਰਹੇ ਨੇ ਕਿ ਹੇ ਖਾਲਸਾ ਸਿੰਘੋ, ਇਸੇ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਲਿਖਿਆ ਹੋਇਆ ਦੁੱਖ ਦਾਰੂ ਸੁਖ ਰੋਗ ਮਹਾਨਾ, ਕਿ ਦੁੱਖ ਦਾਰੂ ਹੁੰਦਾ ਤੇ ਜਿਹੜੇ ਸੁਖ ਨੇ ਉਹ ਵੱਡੇ ਰੋਗ ਹੁੰਦੇ ਨੇ। ਜਿਸ ਤਰ੍ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਣੀ ਦੇ ਵਿੱਚ ਸ਼ੁੱਧ ਪਾਠ ਤੁਕ ਇਸ ਤਰ੍ਹਾਂ ਆਉਂਦੀ ਹੈ, ਦੁੱਖ ਦਾਰੂ ਸੁਖ ਰੋਗ ਪਾਇਆ, ਭਾਵ ਕੇ ਦੁੱਖ ਤੇ ਦਾਰੂ ਨੇ, ਦਵਾਈ ਨੇ ਤੇ ਜਿਹੜੇ ਸੁਖ ਨੇ ਉਹ ਰੋਗ ਬਣ ਜਾਂਦੇ ਨੇ। ਸਮਾਂ ਕਦੇ ਐਸਾ ਹੁੰਦਾ ਕਿ ਜਿਹੜੇ ਦੁੱਖ ਨੇ ਉਹ ਵੀ ਦਾਰੂ ਬਣ ਜਾਂਦੇ ਨੇ, ਦਵਾਈ ਬਣ ਜਾਂਦੇ ਨੇ, ਤੇ ਕਦੇ ਸਮਾਂ ਐਸਾ ਹੁੰਦਾ ਕਿ ਜਿਹੜੇ ਸੁਖ ਨੇ ਉਹ ਵੀ ਰੋਗ ਹੋ ਜਾਂਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਕਿ ਸਤਿਗੁਰਾਂ ਨੇ ਲਿਖਿਆ ਦੁੱਖ ਦਾਰੂ ਸੁਖ ਰੋਗ ਪਾਇਆ। ਇਸ ਵੇਲੇ ਐਸੀ ਅਵਸਥਾ ਦੇ ਵਿੱਚ ਅਸੀਂ ਹਾਂ ਕਿ ਜਿਹੜੇ ਦੁੱਖ ਨੇ ਉਹ ਸਾਡੇ ਦਾਰੂ ਬਣਨਗੇ ਤੇ ਸੁਖ ਸਾਡੇ ਵਾਸਤੇ ਹਰਾਮ ਹੈ। ਇਸ ਤਰ੍ਹਾਂ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਰਹੇ।
ਅੰਤਰ ਥਿਰੋ ਨਿਚਿੰਤ ਕਰਾਰੇ ਫਿਰ ਮਨ ਪਾਵਤ ਲੇ ਹੋਇਆ ਹਾਰੇ।
ਸਤਿਗੁਰੂ ਜੀ ਕਹਿੰਦੇ ਨੇ ਉਡੀਕ ਕਰੋ, ਸਮੇਂ ਨੂੰ ਲੰਘਾਓ, ਮਾੜਾ ਸਮਾਂ ਬੀਤ ਜਾਏਗਾ, ਸੁਖ ਦਾ ਸਮਾਂ ਆਵੇਗਾ। ਨਿਚਿੰਤ ਕਰਾਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਸ਼ਚਿੰਤ ਹੋ ਕੇ, ਤਕੜੇ ਹੋ ਕੇ, ਕਿਲਿਆਂ ਦੇ ਵਿੱਚ ਡਟੇ ਰਹੋ, ਫਿਰ ਮਨ ਭਾਵਤ ਲੇ ਹੋ ਹਾਰੇ। ਐਸਾ ਸਮਾਂ ਆਵੇਗਾ ਕਿ ਫਿਰ ਮਨ ਪਾਉਂਦਾ ਰਜਵਾਂ ਭੋਜਨ ਨਸੀਬ ਹੋਵੇਗਾ ਅਕਾਲ ਪੁਰਖ ਦੀ ਰਹਿਮਤ ਦੇ ਨਾਲ। श्री अस तुझ को पिखो तमाशे बेवद बेदन के अजब पर काशे।
सतगुरु गोविंद सिंह जी केंद्र ने जो अस्तोज है जो अकाल पुरख है वो की तमाशा करता है उस दे तमाशे नु देखो अनेका प्रकार दे अनेका विधियां दे जेड़े अजीब कौतक ने वो सतगुरु जी केंद्र ने अकाल पुरख रचदा है।
आवरनी राज तेज बिरदावन सिर छतरन के चरण टिकावन।
सतगुरु जी केंद्र ने खालसे परवाह ना करो अवनी दा धरती दा राज होवेगा वड्डा साडे कोल तेज प्रताप होवेगा सिर छतरन के चरण टिकावन। एक दिन ऐसा आवेगा के साडे जिहड़े पैर ने ओ वैरियां दे सिरां दे उत्ते टिकणगे।
अल्प बीज ते बौ बिस्थारन बौ बिस्तर को मूल उखारन।
सतगुरु गोविंद सिंह जी केंद्रे के खालसे का बीज भावे थोड़ा है पर सतगुरु जी केंद्रे बहुत ज्यादा विस्तार दे विच ये बीज अपनी उपज देवेगा बहुत विशाल एक रुख की तरह ये जड़ा बीज रूप खालसा है ये फैलेगा।
बहुत विस्तार को मूल उखारण ते दूसरे पासे बहुते फैले हुए जड़ नूं उखेड़ देवेगा
भाव के तुरकां दी जड़ी जड़ है ओनू ये खालसा उखाड़ देगा।
इनके हेत तपे गन तपने तप को तपे जान हित अपने।
सतगुरु गोविंद सिंह जी कहते ने इना बातां वास्ते सारे तप तप रहे हां जो अपना भला समझ के तप नो तपणगे ऐसे नु असीं संगी बनाया है ये सारे सुखां नु नाश करके दुख पाउणगे भाव के दुखां नु कबूलणगे ये सारे वैरी। या फिर इस तुक दा एक होर भाव इस तरह भी लाया जा सकदा है इना खालसे वास्ते असां तप तपे हन अपने जो हितु हन सो तप साडे नाल तप रहे हन। वैरियां ने इस तरह दगा कीता है कि साडे नाल ए वैरी अपने सारे सुख गवा के दुखां नूं पाउणगे।
इते आदक की नस हम संग दुख पै है ये सब सुख पंग।
ऐसा होवेगा कि सारे दे सारे दुख पाउणगे सुख सारे नष्ट हो जाणगे।
पलटा लेह खालसा मेरा केतक दिन मैं बड़ी ना देरा।
सतगुरु सच्चे पातशाह जी कहंदे ने ऐसिया दगे बाजियां दा जड़ा बदला है ओ खालसा मेरा जरूर इना वैरियां तो लवेगा केतक दिन मैं। सतगुरु जी कहंदे ने के थोड़े समय दे विच बड़ी ना देरा। सतगुरु जी कहंदे ने के बहुती देर नहीं लगेगी।
दगा बुरा सिंगो नहीं करिए रण में लड़ते छत्र संगरिए।
सतगुरु गोविंद सिंह जी उपदेश दे रहे ने के सिंगो जरा दगा है जरा धोखा है वो बड़ा बुरा होंदा है इस करके मेरा सिंह जरा होवे वो कदे भी दगा ना करे जिस तरह दे दगे ते धोखे करदे ने साडे वैरी।
दगा बुरा सिंगो नहीं करिए
सतगुरु जी कहंदे ने के दगा फरेब बुरा होंदा है ये कदे भी करना नहीं चाहिदा।
रण में लड़ते छत्र संगरिए।
सतगुरु सच्चे पातशाह जी कहंदे ने के रण दे विच युद्ध भूमि दे विच लड़ो वैरियां दा नाश कर दियो इस तरह दे उपदेश सतगुरु गोविंद सिंह सच्चे पातशाह जी अपने सारे खालसे सिंघां नूं दे रहे ने। सो साध संगत जी समय दी समाप्ति है कल नूं ग्रंथाकार भाई संतोख सिंह जी जिस तरीके दे नाल इस अगले इतिहास नूं बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अजे इन्निया ही अर्जा करदा होया मैं इत्थे ही कथा नूं विश्राम दे के सारी साध संगत तो खिमा दा जाचका।
हे अचूत हे पार ब्रह्म अविनाशी अगनाश हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता के सदा संग निधाराया धार हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।